ਦਰ ਦੀ ਬਾਣੀ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ ਦਰਗਾਹੀ ਕਚਹਿਰੀ ਦੇ ਅੰਦਰ ਸੱਚਖੰਡ ਦਰਬਾਰ ਦੇ ਅੰਦਰ ਉਹੀ ਸਰਦਾਰ ਗਿਣਿਆ ਜਾਂਦਾ ਹੈ ਅਤੇ ਜਿਹੜਾ ਉਸ ਮਾਲਕ ਦੇ ਹੁਕਮ ਨੂੰ ਮੰਨਦਾ ਹੈ।
ਗੁਰਮਾਨੀ ਹੈ ਕਾਰ ਖਸਮ ਪਠਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਖਸਮ ਪਠਾਇਆ, ਜਿਸ ਮਾਲਕ ਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ ਹੈ, ਫੁਰਮਾਨੀ ਹੈ ਕਾਰ, ਉਹਨੇ ਸਾਨੂੰ ਇੱਕ ਕਾਰ ਵੀ ਫੁਰਮਾਈ ਹੈ, ਇੱਕ ਕੰਮ ਕਰਨ ਦੇ ਲਈ ਵੀ ਆਗਿਆ ਕੀਤੀ ਹੈ। ਉਹ ਕੰਮ ਕਿਹੜਾ ਹੈ? ਉਹਦੇ ਲਈ ਸਤਿਗੁਰੂ ਮਹਾਰਾਜ ਅੱਗੇ ਦੱਸਦੇ ਹਨ।
ਤਬਲ ਬਾਜ ਵਿਚਾਰ ਸ਼ਬਦ ਸੁਣਾਇਆ।
ਜਦੋਂ ਕੋਈ ਬਾਦਸ਼ਾਹ ਪੁਰਾਣੇ ਸਮੇਂ ਦੇ ਵਿੱਚ ਕੋਈ ਹੁਕਮ ਕਰਦਾ ਸੀ ਤਾਂ ਉਸ ਵੇਲੇ ਇੱਕ ਨਗਾਰਚੀ ਨੂੰ ਇਹ ਕੰਮ ਸੌਂਪਿਆ ਜਾਂਦਾ ਸੀ ਔਰ ਉਹ ਉਸ ਨੂੰ ਕਹਿੰਦੇ ਸੀ ਤਬਲ ਬਾਜ। ਉਹ ਜਿਹੜਾ ਨਗਾਰਚੀ ਸੀ ਉਹ ਨਗਾਰਾ ਲੈ ਕੇ ਅਤੇ ਉਹ ਸਾਰੇ ਸ਼ਹਿਰ ਵਿੱਚ ਪਿੰਡ ਵਿੱਚ ਗੇੜਾ ਦਿੰਦਾ ਅਤੇ ਨਾਲ ਹੀ ਉਹ ਸਰਕਾਰ ਦਾ ਹੁਕਮ ਸੁਣਾ ਦਿੰਦਾ ਵੀ ਆਹ ਬਾਦਸ਼ਾਹ ਦਾ ਹੁਕਮ ਹੈ। ਅਤੇ ਫਿਰ ਪਿੰਡਾਂ ਦੇ ਵਿੱਚ ਉਸ ਹੁਕਮ ਨੂੰ ਸੁਣਾਉਣ ਦੇ ਲਈ ਢੋਲ ਦੀ ਵਰਤੋਂ ਕੀਤੀ ਜਾਂਦੀ ਸੀ। ਜਿਹੜੇ ਸਰਕਾਰ ਦੇ ਭੇਜੇ ਹੋਏ ਆਦਮੀ ਉਹ ਢੋਲ ਵਜਾ ਕੇ ਲੋਕਾਂ ਨੂੰ ਇਕੱਠਾ ਕਰਦੇ, ਉਸ ਤੋਂ ਬਾਅਦ ਸਰਕਾਰੀ ਹੁਕਮ ਸੁਣਾ ਦਿੰਦੇ। ਕਿਉਂਕਿ ਉਸ ਵੇਲੇ ਕੋਈ ਇਹ ਸਾਧਨ ਤਾਂ ਹੈ ਨਹੀਂ ਸਨ, ਨਾ ਕੋਈ ਰੇਡੀਓ ਸਨ, ਨਾ ਟੈਲੀਵਿਜ਼ਨ ਸਨ, ਨਾ ਕੋਈ ਹੋਰ ਮੀਡੀਆ ਦੀ ਕੋਈ ਗੱਲ ਲੋਕਾਂ ਤੱਕ ਜਾ ਸਕਦੀ ਸੀ। ਇਸੇ ਲਈ ਉਸ ਵੇਲੇ ਇਹ ਤਰੀਕਾ ਸੀ ਬਾਦਸ਼ਾਹੀ ਹੁਕਮ ਨੂੰ ਘਰ ਘਰ ਪਹੁੰਚਾਉਣ ਦਾ, ਅਤੇ ਨਗਾਰਚੀ ਭੇਜੇ ਜਾਂਦੇ। ਸਤਿਗੁਰੂ ਕਹਿੰਦੇ ਨੇ ਤਬਲਬਾਜ ਵਿਚਾਰ, ਇੱਥੇ ਤਬਲਬਾਜ ਤੋਂ ਮੁਰਾਦ ਹੈ ਸਤਿਗੁਰੂ ਦੀ। ਸਤਿਗੁਰੂ ਅਜਿਹੇ ਨਗਾਰਚੀ ਹਨ, ਤਬਲਬਾਜ ਵਿਚਾਰ ਜਿਹੜਾ ਉਸ ਤਬਲਬਾਜ ਸਤਿਗੁਰੂ ਦਾ ਇਹ ਵਿਚਾਰ ਹੈ, ਸ਼ਬਦ ਸੁਣਾਇਆ ਉਹਨਾਂ ਨੇ ਇਹ ਤੁਰਕੀ ਬਾਣੀ ਦਾ ਉਪਦੇਸ਼ ਸਾਰਿਆਂ ਨੂੰ ਢੰਡੋਰਾ ਦੇ ਕੇ ਸੁਣਾਇਆ ਹੈ ਵੀ ਆਹ ਹੈ ਵਾਹਿਗੁਰੂ ਦਾ ਹੁਕਮ। ਤੁਰਕੀ ਬਾਣੀ ਵਾਹਿਗੁਰੂ ਦਾ ਹੁਕਮ ਹੈ ਅਤੇ ਸਤਿਗੁਰੂ ਮਹਾਰਾਜ ਨੇ ਨਗਾਰਾ ਵਜਾ ਕੇ ਢੰਡੋਰਾ ਦੇ ਕੇ ਸਾਰੀ ਦੁਨੀਆਂ ਨੂੰ ਸੁਣਾ ਦਿੱਤਾ ਵੀ ਜੋ ਬਾਣੀ ਹੈ ਇਹ ਰੱਬੀ ਹੁਕਮ ਹੈ, ਜੋ ਬਾਣੀ ਕਹਿੰਦੀ ਉਹੀ ਕੰਮ ਕਰਨਾ ਚਾਹੀਦਾ ਹੈ।
ਇੱਕ ਹੋਏ ਅਸਵਾਰ ਇੱਕ ਨਾ ਸਾਖਤੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇੱਕ ਹੋਏ ਅਸਵਾਰ, ਸਤਿਗੁਰੂ ਦੇ ਉਪਦੇਸ਼ ਨੂੰ ਸੁਣ ਕੇ ਇੱਕ ਤਾਂ ਐਸੇ ਵੀ ਗੁਰਮੁਖ ਨੇ ਅਤੇ ਜਿਹੜੇ ਭਾਈ ਉਹ ਅਸਵਾਰ ਹੋ ਗਏ, ਭਾਵ ਉਹਨਾਂ ਨੇ ਜਿਹੜਾ ਮਨ ਘੋੜਾ ਹੈ ਇਹਨੂੰ ਲਗਾਮ ਪਾ ਲਈ, ਉਹ ਇਸ 'ਤੇ ਅਸਵਾਰ ਹੋ ਗਏ। ਇੱਕ ਹੋਏ ਅਸਵਾਰ, ਇੱਕ ਐਸੇ ਗੁਰਮੁਖ ਨੇ ਗੁਰੂ ਦਾ ਉਪਦੇਸ਼ ਸੁਣਦਿਆਂ ਸਾਰ ਉਹ ਘੋੜੇ 'ਤੇ ਅਸਵਾਰ ਹੋ ਗਏ ਅਤੇ ਇੱਕ ਨਾ ਸਾਖਤੀ, ਅਤੇ ਇੱਕ ਐਸੇ ਵੀ ਜਿਗਿਆਸੂ ਨੇ ਜਿਨ੍ਹਾਂ ਨੇ ਸਾਖਤੀ ਦਾ ਅਰਥ ਹੈ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਇੱਕ ਉਹ ਗੁਰਮੁਖ ਨੇ ਜਿਨ੍ਹਾਂ ਨੇ ਗੁਰੂ ਦਾ ਹੁਕਮ ਸੁਣਦਿਆਂ ਸਾਰ ਵੀ ਘੋੜਿਆਂ 'ਤੇ ਅਸਵਾਰੀ ਕਰ ਲਈ, ਭਾਵ ਆਪਣੇ ਮਨ ਦੇ ਉੱਤੇ ਕਾਬੂ ਪਾਉਣਾ ਸ਼ੁਰੂ ਕਰ ਲਿਆ, ਅਤੇ ਇੱਕ ਨਾ ਨੇ ਤਿਆਰੀਆਂ ਆਰੰਭ ਦਿੱਤੀਆਂ ਵੀ ਚਲੋ ਪਹਿਲਾਂ ਆਪਾਂ ਸੇਵਾ ਕਰੋ, ਸਿਮਰਨ ਕਰੋ, ਸਾਧਨਾ ਕਰੋ, ਅਤੇ ਫਿਰ ਹੌਲੀ ਹੌਲੀ ਆਪਾਂ ਆਪਣੇ ਮਨ 'ਤੇ ਕਾਬੂ ਪਾ ਲਵਾਂਗੇ।
ਇਤਨੀ ਬਧੇ ਭਾਰ ਇੱਕ ਨਾ ਤਾਖਤੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਐਸੇ ਵੀ ਗੁਰਮੁਖ ਨੇ ਜਿਨ੍ਹਾਂ ਨੇ ਆਪਣੇ ਭਾਰ ਬੰਨ ਲਏ। ਕਿਉਂਕਿ ਜਦੋਂ ਬਾਦਸ਼ਾਹ ਦਾ ਹੁਕਮ ਹੁੰਦਾ ਨਾ ਫੌਜ ਨੂੰ ਵੀ ਚਲੋ ਹੁਣ ਚੜ੍ਹਾਈ ਕਰਨੀ ਹੈ, ਅਤੇ ਜਿਹੜੇ ਘੋੜ ਸਵਾਰ ਇੱਕਦਮ ਘੋੜਿਆਂ 'ਤੇ ਸਵਾਰ ਹੁੰਦੇ ਨੇ, ਅਤੇ ਸਾਖਤੀ ਦਾ ਅਰਥ ਤਿਆਰੀ ਵੀ ਹੈ, ਅਤੇ ਪਰ ਕੁਛ ਵਿਦਵਾਨਾਂ ਨੇ ਸਾਖਤੀ ਦਾ ਅਰਥ ਕੀਤਾ ਵੀ ਦੁੰਮ 'ਚ, ਇਹ ਘੋੜੇ ਦਾ ਸ਼ਿੰਗਾਰ ਹੁੰਦਾ ਜਿਹੜਾ ਪੂਛ ਦੇ ਪਿਛਲੇ ਪਾਸਿਓਂ ਦੀ ਕੱਢ ਕੇ ਅਤੇ ਫਿਰ ਅੱਗੇ ਸਿਰ ਦੇ ਮੱਥੇ ਤੱਕ ਉਸਨੂੰ ਲਜਾਇਆ ਜਾਂਦਾ ਹੈ, ਉਹਨੂੰ ਸਾਖਤੀ ਕਹਿੰਦੇ ਨੇ। ਇਹਦਾ ਅਰਥ ਉਹਨਾਂ ਨੇ ਕੀਤਾ ਵੀ ਤਿਆਰੀ ਦੀ ਕਿਰਿਆ, ਵੀ ਇੱਕ ਨਾ ਸਾਖਤੀ, ਇੱਕ ਨਾ ਨੇ ਸਾਖਤੀ ਦੁਮਚੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਇੱਕ ਤਾਂ ਸਵਾਰ ਹੋ ਗਏ ਅਤੇ ਦੂਸਰਿਆਂ ਨੇ ਦੁਮਚੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਭਾਵ ਤਿਆਰੀ ਆਰੰਭ ਦਿੱਤੀ। ਇੱਕ ਨਹੀਂ ਬੱਧੇ ਪਾਰ, ਇੱਕ ਇਹੋ ਜਿਹੇ ਵੀ ਮਹਾਂਪੁਰਖ ਸਨ ਜਿਨ੍ਹਾਂ ਨੇ ਪਾਰ ਬੰਨ ਲਏ। ਇਹਦਾ ਮਤਲਬ ਇਹ ਹੈ ਜਿਹੜੇ ਆਪਣੇ ਇੰਦਰੀਏ ਸਨ ਇਹਨਾਂ ਨੂੰ ਵਿਸ਼ਿਆਂ ਵਿਕਾਰਾਂ ਵੱਲੋਂ ਰੋਕ ਲਿਆ, ਬੰਨ ਲਿਆ, ਉਹਨਾਂ ਨੇ ਇਸ ਤਰ੍ਹਾਂ ਆਪਣੇ ਪਾਰ ਬੰਨ ਲਏ। ਅਤੇ ਇੱਕ ਨਾ ਤਾਕਤੀ, ਅਤੇ ਇੱਕ ਐਸੇ ਵੀ ਸਨ ਵੀ ਜਿਨ੍ਹਾਂ ਨੇ ਤਾਕਤੀ ਦਾ ਅਰਥ ਹੈ ਵੀ ਉਸ ਰਸਤੇ ਦੇ ਉੱਤੇ ਭੱਜ ਦੌੜ ਸ਼ੁਰੂ ਕਰ ਦਿੱਤੀ। ਤਾਕਤੀ ਦਾ ਅਰਥ ਹੁੰਦਾ ਵੀ ਰਸਤੇ 'ਤੇ ਤੇਜ਼ੀ ਨਾਲ ਚੱਲਣਾ, ਜਿਵੇਂ ਆਮ ਫੌਜ ਗਸ਼ਤ ਕਰਦੀ ਹੈ, ਉਹ ਤਾਕਤੀ ਦਾ ਅਰਥ ਹੁੰਦਾ ਗਸ਼ਤ ਕਰਨੀ, ਭੱਜ ਦੌੜ ਕਰਨੀ। ਹਜ਼ੂਰ ਕਹਿੰਦੇ ਨੇ ਇੱਕ ਐਸੇ ਗੁਰਮੁਖ ਨੇ ਜਿਨ੍ਹਾਂ ਨੇ ਭਗਤੀ ਦੇ ਮਾਰਗ ਦੇ ਉੱਤੇ ਤਾਕਦੀ ਦਾ ਅਰਥ ਹੈ ਆਪਣੀ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ, ਜਾਂ ਇਹਦਾ ਮਹਾਂਪੁਰਖ ਅਰਥ ਇਹ ਵੀ ਕਰਦੇ ਸਨ, ਇੱਕ ਨਹੀਂ ਬੱਧੇ ਪਾਰ ਇੱਕ ਨਾ ਤਾਕਦੀ, ਇੱਕ ਹੋਏ ਅਸਵਾਰ, ਵੀ ਇੱਕ ਉਹ ਗੁਰਮੁਖ ਸਨ ਵੀ ਜਿਹੜੇ ਅਸਵਾਰ ਹੋ ਗਏ। ਇਹਦਾ ਮਤਲਬ ਇਹ ਹੈ ਵੀ ਜਿਹੜੇ ਸਰਵਣ ਮੰਨਣ ਨਿਧਿਆਸਨ ਆਦਿਕ ਸਾਧਨ ਨੇ ਇਹਨਾਂ ਨੂੰ ਕਰਕੇ ਤਤਵੰਗ ਦਾ ਸੋਧਨ ਕੀਤਾ, ਉਹ ਤੁਰਿਆ ਅਵਸਥਾ ਰੂਪੀ ਘੋੜੀ 'ਤੇ ਅਸਵਾਰ ਹੋ ਗਏ। ਇੱਕ ਨਾ ਸਾਖਤੀ ਅਤੇ ਇੱਕ ਨਾ ਨੇ ਪਾਏ ਸਾਖਤੀ ਦਾ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ। ਇੱਕ ਤਾਂ ਤੁਰਿਆ ਅਵਸਥਾ ਦੇ ਅਸਵਾਰ ਬਣ ਗਏ ਅਤੇ ਦੂਸਰਿਆਂ ਨੇ ਆਪਣੀ ਤਿਆਰੀ ਆਰੰਭ ਕਰ ਦਿੱਤੀ, ਜਿਗਿਆਸੂ ਸਾਧਨ ਕਰਨ ਲੱਗ ਪਏ। ਇੱਕ ਨਹੀਂ ਵੱਧੇ ਪਾਰ, ਇੱਕ ਇਹੋ ਜਿਹੇ ਵੀ ਸਾਧਕ ਲੋਕ ਨੇ ਵੀ ਜਿਨ੍ਹਾਂ ਨੇ ਭਾਰ ਬੰਨਣੇ ਸ਼ੁਰੂ ਕਰ ਦਿੱਤੇ। ਇਹਦਾ ਮਤਲਬ ਇਹ ਹੈ ਜਿਹੜੇ ਸ਼ੁਭ ਗੁਣ ਨੇ ਅਤੇ ਪੁੰਨ ਕਰਮ ਨੇ ਇਹਨਾਂ ਦੇ ਭਾਰ ਬੰਨਣੇ ਸ਼ੁਰੂ ਕਰ ਦਿੱਤੇ, ਵੀ ਆਪਾਂ ਕੋਈ ਚੰਗੇ ਕੰਮ ਕਰੋ ਜਿਹਦੇ ਨਾਲ ਆਪਾਂ ਰੱਬ ਦੇ ਨੇੜੇ ਪਹੁੰਚ ਜਾਈਏ। ਅਤੇ ਇੱਕ ਨਾ ਤਾਕਤੀ ਕੈਸੇ ਬ੍ਰਹਮ ਗਿਆਨੀ ਵੀ ਸਨ ਜਿਨ੍ਹਾਂ ਨੂੰ ਤਾਕਤੀ ਦਾ ਅਰਥ ਹੈ ਤਖਤ ਦੀ ਪ੍ਰਾਪਤੀ ਹੋ ਗਈ, ਉਹ ਰੱਬ ਦੇ ਘਰ ਪਹੁੰਚ ਗਏ, ਉਹਨਾਂ ਨੂੰ ਬਾਦਸ਼ਾਹੀ ਮਿਲ ਗਈ। ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਆਪ ਤੋਂ ਜਾਏ ਚਰੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ, ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ। ਅਕਾਲ ਪੁਰਖ ਆਪਣੇ ਪਿਆਰਿਆਂ ਨੂੰ ਰਾਜ ਭਾਗ ਵੀ ਦਿੰਦਾ। ਤਾਕਤੀ ਦਾ ਅਰਥ ਹੈ ਤਖਤ, ਵੀ ਇੱਕ ਨਾ ਨੂੰ ਤਖਤ ਦੀ ਪ੍ਰਾਪਤੀ ਹੋ ਗਈ, ਬਾਦਸ਼ਾਹੀ ਮਿਲ ਗਈ।
ਸਲੋਕ ਮਹਿਲਾ ਪਹਿਲਾ, ਜਾ ਪੱਕਾ ਤਾਂ ਕਟਿਆ ਰਹੀ ਸੋ ਪੱਲਰਵਾੜ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਕਿਸੇ ਜਗਿਆਸੂ ਨੇ ਆ ਕੇ ਬੇਨਤੀ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ ਕਾਲ ਤੋਂ ਬਚਣ ਦਾ ਤਰੀਕਾ ਕੀ ਹੈ, ਕਿਉਂਕਿ ਸਾਰੀ ਦੁਨੀਆ ਮਰਨ ਤੋਂ ਡਰਦੀ ਹੈ। ਭਗਤ ਕਬੀਰ ਜੀ ਨੇ ਲਿਖਿਆ ਹੈ, ਜਿਹ ਮਰਨੇ ਸਭ ਜਗਤ ਰਸਿਆ, ਸੋ ਮਰਨਾ ਗੁਰਸ਼ਬਦ ਪ੍ਰਕਾਸ਼ਿਆ, ਅਬ ਕੈਸੇ ਮਰੂੰ ਮਰਨ ਮਨ ਮਾਨਿਆ, ਮਰ ਮਰ ਜਾਤੇ ਜਨ ਰਾਮ ਨਾ ਜਾਣਿਆ। ਮੌਤ ਇੱਕ ਐਸੀ ਚੀਜ਼ ਹੈ ਕਬੀਰ, ਜਿਸ ਮਰਨੇ 'ਤੇ ਜਗ ਡਰਿਆ, ਸਾਰਾ ਸੰਸਾਰ ਮਰਨ ਤੋਂ ਡਰਦਾ। ਕਿਸੇ ਨਾਲ ਕੋਈ ਮਰਨ ਦੀ ਗੱਲ ਸ਼ੁਰੂ ਕਰੋ, ਅਗਲਾ ਕਹਿੰਦਾ ਬਸ ਬਈ ਇਦੋਂ ਗਾਂਹ ਨਾ ਗੱਲ ਕਰੀ, ਗੱਲ ਹੀ ਨਹੀਂ ਸੁਣਨ ਨੂੰ ਕੋਈ ਤਿਆਰ। ਹਜ਼ੂਰ ਕਹਿੰਦੇ ਨੇ ਜਿਹੜੇ ਭਾਈ ਮਰਨ ਤੋਂ ਡਰਦੇ ਨੇ ਅਤੇ ਫਿਰ ਉਹਨਾਂ ਨੂੰ ਇਹ ਉਪਦੇਸ਼ ਧਾਰਨ ਕਰ ਲੈਣਾ ਚਾਹੀਦਾ ਹੈ, ਕਿਉਂਕਿ ਇੱਕ ਐਸਾ ਤਰੀਕਾ ਵੀ ਹੈ ਵੀ ਜਿਸ ਤਰੀਕੇ ਨੂੰ ਅਪਣਾ ਕੇ ਅਸੀਂ ਕਾਲ ਤੋਂ ਬਚ ਸਕਦੇ ਹਾਂ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਰਾ ਰੂਪਕ ਬੜੇ ਸੋਹਣੇ ਢੰਗ ਦੇ ਨਾਲ ਇੱਥੇ ਨਿਰੂਪਣ ਕਰ ਰਹੇ ਨੇ, ਜਾਂ ਪੱਕਾ ਤਾਂ ਕਟਿਆ। ਵੀ ਦੇਖੋ, ਕਹਿੰਦੇ ਕਿਸੇ ਜ਼ਿਮੀਂਦਾਰ ਨੇ ਆਪਣੇ ਖੇਤ ਵਿੱਚ ਕਣਕ ਬੀਜੀ, ਜਾਂ ਪੱਕਾ ਅਤੇ ਜਦੋਂ ਖੇਤ ਪੱਕ ਗਿਆ ਤਾਂ ਕੱਟਿਆ, ਤਾਂ ਉਸਨੇ ਉਸ ਫਸਲ ਨੂੰ ਕੱਟ ਲਿਆ। ਰਹੀ ਸੋ ਪੱਲਰ ਵਾੜ, ਅਤੇ ਜਦੋਂ ਖੇਤ ਵਿੱਚੋਂ ਫਸਲ ਕੱਟ ਲਈ ਅਤੇ ਉਸ ਤੋਂ ਪਿੱਛੋਂ ਜਿਹੜੀ ਪੱਲਰ ਦਾ ਅਰਥ ਹੈ ਵੀ ਜਿਹੜੀ ਖਾਲੀ ਜਿਹੜੀ ਵਾੜ ਹੀ ਪਿੱਛੇ ਰਹਿ ਗਈ, ਕਿਉਂਕਿ ਜ਼ਿਮੀਂਦਾਰ ਜਦੋਂ ਫਸਲ ਵਿੱਚੋਂ ਖੇਤ ਵਿੱਚੋਂ ਫਸਲ ਕੱਟ ਲੈਂਦਾ ਹੈ ਅਤੇ ਪਾਸੇ ਕੀਤੀ ਵਾੜ ਉਸੇ ਤਰ੍ਹਾਂ ਖੜੀ ਰਹਿ ਜਾਂਦੀ ਹੈ, ਪਰ ਉਹਦੇ ਵਿੱਚ ਫਸਲ ਨਹੀਂ ਦਿਖਾਈ ਦਿੰਦੀ। ਖਾਸ ਕਰਕੇ ਜਦੋਂ ਆਪਾਂ ਹਾੜੀ ਸਾਉਣੀ ਦੇ ਦਿਨਾਂ ਦੇ ਵਿੱਚ ਦੇਖਦੇ ਹਾਂ ਅਤੇ ਖੇਤ ਖਾਲੀ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਜਾਂ ਪੱਕਾ ਤਾਂ ਕੱਟਿਆ, ਜਦੋਂ ਖੇਤ ਪੱਕਿਆ ਅਤੇ ਜ਼ਿਮੀਂਦਾਰ ਨੇ ਉਸਨੂੰ ਕੱਟ ਲਿਆ ਅਤੇ ਉਸਦੇ ਆਲੇ ਦੁਆਲੇ ਕੀਤੀ ਹੋਈ ਜਿਹੜੀ ਵਾੜ ਸੀ, ਉਹ ਪੱਲਰ ਦਾ ਅਰਥ ਹੈ, ਉਹ ਪਰਾਲੀ ਵਾਂਗੂ ਫੋਕੀ ਖਾਲੀ ਪਈ ਰਹਿ ਗਈ।
ਸਣ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਕਣਕ ਦੇ ਸਿੱਟੇ ਸਨ, ਸਣ ਕੀ ਸਾਰਾ, ਉਹ ਕਸੀਰ ਦੇ ਸਣੇ ਹੀ। ਕਸੀਰ ਕਹਿੰਦੇ ਨੇ ਜਿਹੜੇ ਕਣਕ ਦੇ ਸਿੱਟੇ ਨੂੰ ਕੰਡੇ ਜਿਹੇ ਲੱਗੇ ਹੁੰਦੇ ਨੇ, ਤੂਈਆਂ ਜਿਹੀਆਂ ਤਿੱਖੀਆਂ, ਉਹਨੂੰ ਕਿਸਾਰ ਕਸੀਰ ਕਹਿੰਦੇ ਨੇ। ਸਣ ਕੀ ਸਾਰਾ ਚਿੱਥਿਆ, ਗੁਰੂ ਮਹਾਰਾਜ ਕਹਿੰਦੇ ਭਾਈ ਫਿਰ ਜ਼ਿਮੀਂਦਾਰ ਨੇ ਵੀ ਉਸ ਜਿਹੜਾ ਕਣਕ ਦਾ ਅਨਾਜ ਸੀ ਅਤੇ ਉਹਨੂੰ ਸਿੱਟਿਆਂ ਦੇ ਸਮੇਤ ਅਤੇ ਸਣੇ ਜਿਹੜੇ ਕਸੀਰ ਸਨ ਅਤੇ ਉਹਨੂੰ ਫਲੇ ਦੇ ਵਿੱਚ ਪਾ ਕੇ ਚਿੱਥ ਦਿੱਤਾ। ਕਣ ਲਿਆ ਤਨ ਝਾੜ, ਅਤੇ ਉਹਦੇ ਤਨ ਸਰੀਰ ਨੂੰ ਝਾੜ ਕੇ ਉਹਦੇ ਵਿੱਚੋਂ ਕਣ ਲਿਆ, ਜਿਹੜਾ ਕਣ ਕੱਢ ਲਿਆ। ਭਾਵ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਜ਼ਿਮੀਂਦਾਰ ਸਨ ਉਹ ਫਲਿਆਂ ਦੇ ਨਾਲ ਕਣ ਗਾਉਂਦੇ ਸਨ, ਅਤੇ ਉਹ ਜਿਹੜੇ ਸਿੱਟੇ ਹੁੰਦੇ ਸਨ ਕਣਕ ਦੇ ਬਲੀਆਂ ਅਤੇ ਕਸੀਰ ਉਹਨਾਂ ਨੂੰ ਹੇਠਾਂ ਸੁੱਟ ਕੇ ਉਹਦੇ ਉੱਤੇ ਫਲੇ ਚਲਾਉਂਦੇ, ਅਤੇ ਉਸ ਦੇ ਨਾਲ ਉਹਦੇ ਵਿੱਚੋਂ ਜਿਹੜਾ ਉਹ ਕਣ ਝਾੜ ਲੈਂਦੇ ਸਨ। ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਪੁਰਾਣੇ ਤਰੀਕੇ ਦੇ ਅਨੁਸਾਰ ਇਹ ਉਪਦੇਸ਼ ਦਿੰਦੇ ਹਨ ਵੀ ਇਸੇ ਤਰ੍ਹਾਂ ਜਿਹੜੇ ਕਣਕ ਦੇ ਸਿੱਟੇ ਸਨ ਸਣੇ ਕਸੀਰਾਂ ਦੇ, ਉਸਨੇ ਚਿੱਥਿਆ ਫਲੇ ਪਾ ਕੇ ਕਣ ਲਿਆ, ਤਨ ਝਾੜ ਉਹਦੇ ਤਨ ਦੇ ਵਿੱਚੋਂ ਝਾੜ ਕੇ ਕਣ ਕੱਢ ਲਿਆ।
ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਦੋ ਪੁੜ ਜੋੜ ਕੇ ਚੱਕੀ ਦੇ, ਚੱਕੀ ਦੇ ਦੋ ਪੁੜ ਹੁੰਦੇ ਨੇ, ਬੜੇ ਭਾਰੀ ਵੀ ਹੁੰਦੇ ਨੇ। ਦੋਏ ਪੁੜ ਚੱਕੀ ਜੋੜ ਕੇ, ਚੱਕੀ ਦੇ ਦੋ ਪੁੜ ਜੋੜ ਕੇ ਪੀਸਣ ਆਏ ਬਹਿਠ। ਜਦੋਂ ਫਿਰ ਉਹ ਕਣਕ ਦਾ ਝਾੜ ਕੱਢ ਲਿਆ ਜਾਂਦਾ ਅਤੇ ਉਸ ਤੋਂ ਬਾਅਦ ਫਿਰ ਆਟਾ ਪੀਸਿਆ ਜਾਂਦਾ। ਪਹਿਲਾਂ ਤਾਂ ਖੇਤ ਵਿੱਚੋਂ ਕਣਕ ਦੀ ਫਸਲ ਨੂੰ ਕੱਟਿਆ ਜਾਂਦਾ ਅਤੇ ਫਿਰ ਉਹਨੂੰ ਗਾਹਿਆ ਜਾਂਦਾ ਅਤੇ ਗਾਉਣ ਤੋਂ ਬਾਅਦ ਜਿਹੜੀ ਤੀਜੀ ਸਟੇਜ ਹੈ ਅਤੇ ਫਿਰ ਉਹਦਾ ਪੀਸ ਕੇ ਆਟਾ ਬਣਾਇਆ ਜਾਂਦਾ, ਮੈਦਾ ਬਣਾਇਆ ਜਾਂਦਾ। ਉਹਦੇ ਵੱਲ ਹੀ ਸਤਿਗੁਰੂ ਇਸ਼ਾਰਾ ਕਰਦੇ ਨੇ ਦੋਏ ਪੁੜ ਚੱਕੀ ਜੋੜ ਕੇ, ਵੀ ਚੱਕੀ ਦੇ ਦੋ ਪੁੜਾਂ ਨੂੰ ਜੋੜ ਕੇ ਪੀਸਣ ਆਏ ਬਹਿਠ। ਅਤੇ ਜਿਹੜੇ ਵੀ ਅਨਾਜ ਪੀਣ ਵਾਲੇ ਸਨ ਉਹ ਆ ਕੇ ਚੱਕੀ ਦੇ ਪਾਸੇ ਆਲੇ ਦੁਆਲੇ ਬੈਠ ਗਏ।
ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਦਾਣੇ ਜੋ ਦਰ ਰਹੇ, ਦਰ ਦਾ ਅਰਥ ਹੈ ਜਿਹੜਾ ਉਹ ਚੱਕੀ ਦਾ ਉੱਪਰਲੇ ਪਾਸੇ ਮੂੰਹ ਹੁੰਦਾ ਜਿੱਥੋਂ ਗਲਾ ਪਾਇਆ ਜਾਂਦਾ ਉਹਨੂੰ ਦਰ ਕਹਿੰਦੇ ਨੇ। ਜੋ ਦਰ ਰਹੇ ਸੋ ਉਭਰੇ, ਵੀ ਜਿਹੜੇ ਤਾਂ ਉਸ ਦਰ ਦੇ ਵਿੱਚ ਦਾਣੇ ਰਹਿ ਗਏ, ਜਿੱਥੇ ਗਲਾ ਪਾਇਆ ਜਾਂਦਾ ਹੈ ਚੱਕੀ ਦੇ ਮੂੰਹ ਦੇ ਵਿੱਚ ਦਾਣੇ ਰਹਿ ਗਏ ਉਹ ਤਾਂ ਬਚ ਗਏ, ਅਤੇ ਜਿਹੜੇ ਪੁੜਾਂ ਹੇਠ ਚਲੇ ਗਏ ਉਹ ਦਰੜੇ ਗਏ। ਨਾਨਕ ਅਜਬ ਡਿੱਠ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਬੜਾ ਅਸਚਰਜ ਹੀ ਅਸੀਂ ਕੌਤਕ ਦੇਖਿਆ ਹੈ ਵੀ ਜਦੋਂ ਚੱਕੀ ਪੀਣ ਵਾਲੇ ਅਤੇ ਕਣਕ ਨੂੰ ਚੱਕੀ ਦੇ ਵਿੱਚ ਪਾ ਕੇ ਪੀਸਦੇ ਨੇ ਅਤੇ ਜਿਹੜੇ ਦਾਣੇ ਪੁੜਾਂ ਹੇਠ ਆ ਗਏ ਉਹ ਤਾਂ ਦਰੜੇ ਗਏ, ਅਤੇ ਜਿਹੜੇ ਉਸ ਦਰ ਦੇ ਨਾਲ ਹੀ ਲੱਗੇ ਰਹੇ ਜਿੱਥੇ ਉਹ ਕਿੱਲੀ ਜੀ ਹੁੰਦੀ ਹੈ ਅਤੇ ਜਿਹੜੇ ਉਸ ਦਰਵਾਜ਼ੇ ਦੀ ਸ਼ਰਨ ਪਏ ਰਹੇ ਉਹ ਬਚ ਗਏ। ਇਹ ਬੜੀ ਅਸਚਰਜ ਗੱਲ ਹੈ। ਅੰਤਰੀਵ ਅਰਥ ਇਹ ਹੈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਾਂ ਪੱਕਾ ਤਾਂ ਕੱਟਿਆ, ਇਹ ਸਰੀਰ ਖੇਤ ਹੈ ਅਤੇ ਜਦੋਂ ਪੱਕ ਜਾਂਦਾ ਹੈ ਬਿਰਧ ਅਵਸਥਾ ਹੋ ਜਾਂਦੀ ਇਹ ਪੱਕਣਾ ਹੈ, ਜਾਂ ਪੱਕਾ ਤਾਂ ਕੱਟਿਆ ਜਦੋਂ ਸਰੀਰ ਪੱਕ ਗਿਆ ਬਿਰਧ ਹੋ ਗਿਆ ਬੁੱਢਾ ਹੋ ਗਿਆ ਤਾਂ ਕੱਟਿਆ, ਫਿਰ ਜਮਦੂਤਾਂ ਨੇ ਆ ਕੇ ਇਸ ਖੇਤ ਨੂੰ ਕੱਟ ਲਿਆ। ਭਾਵ ਸਾਡੇ ਸਰੀਰ ਵਿੱਚੋਂ ਜਿਹੜੀ ਸੂਖਸ਼ਮ ਸਰੀਰ ਦੀ ਖੇਤੀ ਸੀ ਉਹਨੂੰ ਉਹਨਾਂ ਨੇ ਕੱਟ ਲਿਆ। ਰਹੀ ਸੋ ਪੱਲਰ ਵਾੜ, ਅਤੇ ਇਹ ਜਿਹੜਾ ਸਰੀਰ ਸੀ ਇਹ ਜਿਵੇਂ ਖਾਲੀ ਵਾੜ ਪਿੱਛੇ ਪਈ ਰਹਿ ਜਾਂਦੀ ਹੈ, ਇਸੇ ਤਰ੍ਹਾਂ ਖਾਲੀ ਵਾੜ ਵਾਂਗੂ ਇਹ ਪਰਾਲੀ ਵਾਂਗੂ ਪਿੱਛੇ ਪਿਆ ਰਹਿ ਗਿਆ, ਕਿਉਂਕਿ ਜਿਹੜੀਆਂ ਬੱਲੀਆਂ ਤਾਂ ਕੱਟ ਲਈਆਂ ਪੁਰਾਣੇ ਸਮੇਂ ਦੇ ਵਿੱਚ, ਉਹ ਕਣਕ ਦੀਆਂ ਉੱਪਰੋਂ ਬੱਲੀਆਂ ਹੀ ਕੱਟਦੇ ਸਨ ਅਤੇ ਥੱਲੇ ਉਹ ਜਿਹੜੀ ਪਰਾਲੀ ਜੀ ਹੁੰਦੀ ਸੀ ਜਿਹਦੀ ਤੂੜੀ ਬਣਦੀ ਅਤੇ ਵਾੜ ਉਹ ਪਈ ਰਹਿ ਜਾਂਦੀ ਸੀ। ਸਤਿਗੁਰੂ ਕਹਿੰਦੇ ਨੇ ਭਾਈ ਇਸੇ ਤਰ੍ਹਾਂ ਸਰੀਰ ਵਿੱਚੋਂ, ਸਰੀਰ ਜਦੋਂ ਖੇਤ ਪੱਕ ਜਾਂਦਾ ਹੈ ਇਹਦੇ ਵਿੱਚੋਂ ਸੂਖਸ਼ਮ ਸਰੀਰ ਨੂੰ ਜਮਦੂਤ ਆ ਕੇ ਕੱਟ ਲੈਂਦਾ ਹੈ ਅਤੇ ਜਿਹੜੀ ਇਹ ਦੇਹ ਹੈ ਇਹ ਖਾਲੀ ਪਰਾਲੀ ਵਾਂਗੂ ਵਾੜ ਵਾਂਗੂ ਪਿੱਛੇ ਪਈ ਰਹਿ ਜਾਂਦੀ ਹੈ। ਸਣ ਕੀ ਸਾਰਾ ਚਿੱਥੇ ਆ, ਅਤੇ ਫਿਰ ਜਮਦੂਤ ਨੇ ਕੀ ਕੀਤਾ ਵੀ ਇਹ ਸਿੱਟਿਆਂ ਦੇ ਸਣੇ ਜਿਹੜੇ ਕਸੀਰ ਸਨ ਉਹਨਾਂ ਨੂੰ ਚਿੱਥ ਦਿੱਤਾ। ਇਹਦਾ ਮਤਲਬ ਇਹ ਹੈ ਜਦੋਂ ਜਮਦੂਤ ਆ ਕੇ ਸਾਡੇ ਸਰੀਰ ਵਿੱਚੋਂ ਜਾਨ ਕੱਢਦਾ ਹੈ, ਜਿੰਦ ਨਿਮਾਣੀ ਕੱਢੀਆ ਹੱਡਾਂ ਕੂਕੜਕਾਏ, ਫਿਰ ਉਸ ਵੇਲੇ ਇਹ ਹਾਲਤ ਹੁੰਦੀ ਹੈ ਜਿਵੇਂ ਕੋਈ ਜ਼ਿਮੀਂਦਾਰ ਕਣਕ ਨੂੰ ਫਲੇ ਦੇ ਵਿੱਚ ਪਾ ਕੇ ਗਾਉਂਦਾ ਹੈ ਅਤੇ ਉਹਨੂੰ ਚਿੱਥ ਦਿੰਦਾ ਹੈ। ਇਸ ਤਰ੍ਹਾਂ ਦੀ ਹਾਲਤ ਵਿੱਚ ਜਮਦੂਤ ਇਹ ਸਾਡੇ ਸਰੀਰ ਨੂੰ, ਸਰੀਰ ਰੂਪੀ ਸਿੱਟੇ ਨੂੰ, ਸਣੇ ਕਸੀਰ ਭਾਵ ਆ ਜਿਹੜੇ ਸਿਰ ਦੇ ਕੇਸ ਨੇ, ਸਰੀਰ ਦੇ ਰੋਮ ਨੇ, ਇਹਨਾਂ ਦੇ ਸਮੇਤ ਹੀ ਉਹਨਾਂ ਨੂੰ ਚਿੱਥ ਦਿੰਦੇ। ਕਣ ਲਿਆ ਤਨ ਝਾੜ, ਇਹ ਜਿਹੜਾ ਸਰੀਰ ਸੀ ਇਹਨੂੰ ਝਾੜ ਕੇ ਇਹਦੇ ਵਿੱਚ ਉਸਨੇ ਕਣ ਕੱਢ ਲਿਆ। ਇਹਦਾ ਮਤਲਬ ਸਰੀਰ 'ਤੇ ਸਿੱਟੇ ਵਾਂਗ ਸੀ, ਇਹਦੇ ਵਿੱਚੋਂ ਜਿਹੜਾ ਕਣ ਸੀ ਅਸਲੀ ਜਿਹੜੀ ਜਿੰਦ ਜਾਨ ਉਸਨੇ ਬਾਹਰ ਕੱਢ ਲਈ। ਫਿਰ ਕੀ ਹੁੰਦਾ ਹੈ, ਦੋਏ ਪੁੜ ਚੱਕੀ ਜੋੜ ਕੇ, ਜਿਹੜੇ ਜਮਦੂਤ ਨੇ ਜਦੋਂ ਪਾਪੀ ਬੰਦਿਆਂ ਨੂੰ ਅੱਗੇ ਲੈ ਕੇ ਜਾਂਦੇ ਨੇ ਅਤੇ ਫਿਰ ਉਹਨਾਂ ਨੂੰ ਦੋ ਪੁੜ ਚੱਕੀ ਦੇ ਜੋੜ ਕੇ ਅਤੇ ਉਹਨਾਂ ਦੇ ਵਿੱਚ ਪਾ ਕੇ ਪੀ ਦਿੰਦੇ ਹੈ। ਇਹ ਉਹਨਾਂ ਨੂੰ ਸਜ਼ਾ ਦਿੰਦੇ ਪਾਪੀਆਂ ਨੂੰ। ਪੀਸਣ ਆਏ ਬੈਠ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਚੱਕੀ ਦੇ ਦੋ ਪੁੜ ਜੋੜ ਕੇ ਜਿਹੜੇ ਪੀਣ ਵਾਲੇ ਜਮਦੂਤ ਸਨ ਉਹ ਆ ਕੇ ਜੀਵ ਦੇ ਕੋਲ ਬੈਠ ਜਾਂਦੇ ਨੇ। ਜੋ ਦਰ ਰਹੇ ਸੋਬਰੇ ਭਾਈ ਜਿਹੜੇ ਤਾਂ ਉਸ ਵਾਹਿਗੁਰੂ ਦੀ ਸ਼ਰਨ ਰੂਪੀ ਦਰ ਦਾ ਅਰਥ ਹੈ ਕਿੱਲੀ। ਦਰ ਦਾ ਅਰਥ ਹੈ ਉਹ ਮੂੰਹ ਚੱਕੀ ਦਾ ਜਿੱਥੇ ਉਹ ਦਾਣੇ ਪਾਏ ਜਾਂਦੇ ਨੇ। ਜਿਹੜੇ ਤਾਂ ਉਸ ਵਾਹਿਗੁਰੂ ਦੇ ਦਰ ਸਾਧ ਸੰਗਤ ਦੀ ਸ਼ਰਨ ਵਿੱਚ ਆ ਗਏ, ਜਿਨ੍ਹਾਂ ਨੇ ਗੁਰੂ ਦੀ ਟੇਕ ਲੈ ਲਈ, ਜਿਨ੍ਹਾਂ ਨੇ ਬਾਣੀ ਦੀ ਓਟ ਲੈ ਲਈ, ਉਹ ਬਚੇ ਨੇ ਅਤੇ ਬਾਕੀ ਪਾਈ ਸਾਰੇ ਕਾਲ ਨੇ ਦਰੜ ਦਿੱਤੇ। ਨਾਨਕ ਅਜਬ ਡਿੱਠ, ਇਹ ਬੜੀ ਅਸਰਜ ਗੱਲ ਅਸਾਂ ਵੇਖੀ ਹੈ। ਇਹਦਾ ਮਤਲਬ ਇਹ ਹੈ ਜੇ ਕੋਈ ਕਾਲ ਤੋਂ ਬਚਣਾ ਚਾਹੁੰਦਾ ਹੈ ਤਾਂ ਫਿਰ ਉਹ ਗੁਰੂ ਦੀ ਸ਼ਰਨ ਲੈ ਲਵੇ, ਅਕਾਲ ਪੁਰਖ ਦੀ ਸ਼ਰਨ ਲੈ ਲਵੇ। ਕਲਗੀਧਰ ਪਾਤਸ਼ਾਹ ਦੇ ਬੜੇ ਅਮੋਲਕ ਬਚਨ ਨੇ, ਬਿਨਾਂ ਸ਼ਰਨ ਤਾਂ ਕੀ ਨਹੀਂ ਔਰ ਓਟੰਗ, ਬਚੇ ਗਾਣਾ ਕੋਈ ਕਰੇ ਕਾਲ ਚੋਟੰਗ। ਵਾਹਿਗੁਰੂ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਕਾਲ ਤੋਂ ਬਚਣ ਦਾ ਤਰੀਕਾ ਨਹੀਂ ਹੈ। ਬਿਨ ਹਰ ਨਾਮ ਨਾ ਬਚਨ ਪੈ ਹੈ, ਚੌਦਾਂ ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ। ਰਾਮ ਰਹੀਮ ਉਬਾਰ ਨਾ ਸਕ ਹੈ, ਜਾ ਕਰ ਨਾਮ ਰਟੈ ਹੈ। ਬ੍ਰਹਮਾ ਵਿਸ਼ਨ ਰੁਦਰ ਸੂਰਜ ਸੱਸ ਤੇ ਬਸ ਕਾਲ ਸਭ ਹੈ। ਇਸ ਲਈ ਮੌਤ ਤੋਂ ਬਚਣ ਦਾ ਇੱਕੋ ਤਰੀਕਾ ਗੁਰੂ ਮਹਾਰਾਜ ਨੇ ਦੱਸਿਆ ਵੀ ਵਾਹਿਗੁਰੂ ਦੇ ਦਰ ਦੀ ਸ਼ਰਨ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਓਟ, ਬਾਣੀ ਦੀ ਓਟ, ਸ਼ਬਦ ਦੀ ਓਟ ਲੈ ਲਵੋ, ਫਿਰ ਤੁਸੀਂ ਕਾਲ ਤੋਂ ਬਚ ਸਕਦੇ ਹੋ।
ਮਹੱਲਾ ਪਹਿਲਾ ਵੇਖ ਜੇ ਮਿੱਠਾ ਕਟਿਆ, ਕਟ ਕੁਟ ਬਧਾ ਪਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਪਹਿਲਾਂ ਹੁਣ ਕਣਕ ਦੇ ਖੇਤ ਦਾ ਦ੍ਰਿਸ਼ਟਾਂਤ ਦਿੱਤਾ ਸੀ, ਹੁਣ ਦੂਜਾ ਦ੍ਰਿਸ਼ਟਾਂਤ ਗੰਨੇ ਦਾ ਦਿੰਦੇ ਨੇ। ਦੇਖ ਜੇ ਮਿੱਠਾ ਕੱਟਿਆ, ਮਿੱਠਾ ਦਾ ਅਰਥ ਮਿੱਠੇ ਨਾਲ ਭਰਿਆ ਹੋਇਆ, ਮਿੱਠੇ ਰਸ ਨਾਲ ਭਰਿਆ ਹੋਇਆ ਗੰਨਾ ਹੁੰਦਾ। ਸਤਿਗੁਰੂ ਕਹਿੰਦੇ ਭਾਈ ਵੇਖੋ ਧਿਆਨ ਦੇ ਨਾਲ, ਜਦੋਂ ਮਿੱਠਾ ਦਾ ਅਰਥ ਜਿਹੜਾ ਮਿੱਠੇ ਰਸ ਨਾਲ ਭਰਿਆ ਹੋਇਆ ਗੰਨਾ ਕੱਟਿਆ ਅਤੇ ਉਸਨੂੰ ਜ਼ਿਮੀਂਦਾਰ ਨੇ ਕੱਟਿਆ, ਕੱਟ ਕੁੱਟ ਬੱਧਾ ਪਾਏ, ਅਤੇ ਪਹਿਲਾਂ ਉਸਨੂੰ ਹੇਠੋਂ ਕੱਟਿਆ ਅਤੇ ਫਿਰ ਉਸਨੂੰ ਉੱਤੋਂ ਕੱਟਿਆ, ਕਿਉਂਕਿ ਗੰਨੇ ਨੂੰ ਪਹਿਲਾਂ ਥੱਲੋਂ ਵੱਢਿਆ ਜਾਂਦਾ ਫਿਰ ਉੱਪਰੋਂ ਆਗ ਵਾਲੇ ਪਾਸਿਓਂ ਕੱਟਿਆ ਜਾਂਦਾ। ਸਤਿਗੁਰੂ ਕਹਿੰਦੇ ਨੇ ਦੇਖੋ ਉਸ ਗੰਨੇ ਵੱਲ, ਪਹਿਲਾਂ ਉਸਨੂੰ ਜ਼ਿਮੀਂਦਾਰ ਨੇ ਹੇਠੋਂ ਵੱਢਿਆ ਅਤੇ ਫਿਰ ਉੱਪਰੋਂ ਵੀ ਉਸਨੂੰ ਕੱਟਿਆ ਅਤੇ ਫਿਰ ਕੱਟ ਕੁੱਟ ਬੱਧਾ ਪਾਏ ਅਤੇ ਫਿਰ ਉਹਨੂੰ ਕੁੱਟਿਆ ਛਾਂਗਿਆ ਵੀ, ਜਿਹੜੀ ਉਹਦੀ ਪਰਾਲੀ ਜੀ ਹੁੰਦੀ ਫਿਰ ਉਹਨੂੰ ਛਾਂਗ ਕੇ ਮਾਰ ਮਾਰ ਕੇ ਉਹ ਦਾਤਰ ਜੀ ਉਹਨਾਂ ਨੂੰ ਲਾਇਆ ਜਾਂਦਾ, ਉਹ ਕੁੱਟਣਾ ਹੁੰਦਾ। ਅਤੇ ਫਿਰ ਉਹਨੂੰ ਪਹਿਲਾਂ ਉਸਨੂੰ ਜੜੋਂ ਵੱਢਿਆ ਅਤੇ ਫਿਰ ਉੱਪਰੋਂ ਕੱਟਿਆ ਅਤੇ ਫਿਰ ਉਹਨੂੰ ਕੁੱਟ ਕੇ ਬੱਧਾ ਪਾਏ ਅਤੇ ਫਿਰ ਉਸਨੂੰ ਭਰੀਆਂ ਦੇ ਵਿੱਚ ਬੰਨ੍ਹ ਦਿੱਤਾ।
ਮੁੰਡਾ ਅੰਦਰ ਰੱਖ ਕੇ ਦੇਨ ਸੋ ਮਲ ਸਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀਆਂ ਕਲਾੜੀਆਂ ਹੁੰਦੀਆਂ ਸਨ, ਮੱਝ 'ਚ ਉਹਨਾਂ ਨੂੰ ਵੇਲਣੇ ਵੀ ਕਹਿ ਦਿੰਦੇ ਨੇ, ਵੀ ਉਹ ਬੜੇ ਬੜੇ ਜਿਹੜੇ ਕੋਈ ਵੱਡੇ ਖੁੰਡ ਹੁੰਦੇ ਸਨ ਉਹਨਾਂ ਦੇ ਬਣਾਏ ਹੁੰਦੇ ਸਨ, ਲੱਕੜ ਦੇ ਹੁੰਦੇ ਸਨ। ਮਤਲਬ ਆ ਜਿਵੇਂ ਪਹਿਲਾਂ ਕੋਹਲੂ ਵੀ ਲੱਕੜ ਦੇ ਹੁੰਦੇ ਸਨ ਅਤੇ ਜਿਹੜੇ ਵੱਡੇ ਵੱਡੇ ਕਲਾੜੇ ਵੀ ਉਹ ਲੱਕੜ ਦੇ ਬਣਾਏ ਜਾਂਦੇ ਸਨ, ਉਹਨਾਂ ਵਿੱਚ ਹੀ ਕਮਾਦ ਪੀੜਿਆ ਜਾਂਦਾ ਸੀ। ਅਤੇ ਗੁਰੂ ਮਹਾਰਾਜ ਕਹਿੰਦੇ ਖੁੰਡਾਂ ਅੰਦਰ ਰੱਖ ਕੇ ਵੀ ਜਿਹੜੇ ਉਹ ਕੁਲਾੜੀ ਦੇ ਵੱਡੇ ਵੱਡੇ ਉਹ ਖੁੰਡ ਹੁੰਦੇ ਸਨ ਉਹਨਾਂ ਦੇ ਵਿੱਚ ਉਸ ਗੰਨੇ ਨੂੰ ਰੱਖ ਕੇ ਦੇਣ ਸੋ ਮੱਲ ਸਜਾਏ, ਜਿਹੜੇ ਮੱਲ ਦਾ ਅਰਥ ਹੈ ਭਲਵਾਨ ਨੇ, ਉਹਨੂੰ ਸਜ਼ਾ ਦਿੰਦੇ ਨੇ, ਭਾਵ ਉਸ ਕੁਮਾਦ ਨੂੰ ਕੁਲਾੜੀ ਦੇ ਵਿੱਚ ਵੇਲਣੇ ਦੇ ਵਿੱਚ ਪੀੜ ਦਿੰਦੇ ਹਨ, ਇਹੀ ਉਹਨੂੰ ਸਜ਼ਾ ਦਿੰਦੇ ਹਨ।
ਰਸ ਕਸ ਟੱਟਰ ਪਾਈ ਹੈ ਤਪੇ ਤੈ ਵੇਲੇ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੇਖ ਲਓ, ਜਿਹੜਾ ਉਹ ਗੰਨੇ ਦਾ ਰਸ ਖਿੱਚਿਆ ਹੁੰਦਾ, ਰਸ ਕਸ ਦਾ ਅਰਥ ਹੁੰਦਾ ਜਿਹੜਾ ਰਸ ਖਿੱਚਿਆ ਹੁੰਦਾ, ਟੱਟਰ ਪਾਈ ਹੈ, ਟੱਟਰ ਦਾ ਅਰਥ ਕੜਾਹਾ, ਉਹ ਜਿਵੇਂ ਗੁੜ ਕੱਢਦੇ ਨੇ ਨਾ, ਤੁਸੀਂ ਵੇਖਿਆ ਹੋਣਾ ਹੁਣ ਵੀ ਉੱਥੇ ਪੰਜਾਬ ਦੀ ਧਰਤੀ ਦੇ ਜਿਹੜੇ ਗੁੜ ਕੱਢਦੇ ਨੇ ਉਹ ਵੱਡਾ ਸਾਰਾ ਕੜਾਹਾ ਹੁੰਦਾ, ਉਹ ਸਾਰਾ ਰਸ ਉਹਦੇ ਵਿੱਚ ਪਾ ਦਿੰਦੇ ਨੇ ਅਤੇ ਫਿਰ ਥੱਲੇ ਅੱਗ ਬਾਲਦੇ ਹੈ ਅਤੇ ਫਿਰ ਹੌਲੀ ਹੌਲੀ ਉਸ ਰਸ ਨੂੰ ਕਾੜੀ ਜਾਂਦੇ ਨੇ, ਉਸ ਤੋਂ ਅੱਗੇ ਫਿਰ ਗੁੜ ਵੀ ਬਣ ਜਾਂਦਾ, ਸ਼ੱਕਰ ਵੀ ਬਣ ਜਾਂਦੀ, ਖੰਡ ਵੀ ਦੇਸੀ ਬਣਾਉਂਦੇ ਨੇ। ਹਜ਼ੂਰ ਕਹਿੰਦੇ ਨੇ ਰਸ ਕਸ ਟੱਟਰ ਪਾਈ ਹੈ, ਜੱਬਲਪੁਰੀ ਭਾਸ਼ਾ ਦੇ ਵਿੱਚ ਟੱਟਰ ਦਾ ਅਰਥ ਕੜਾਹਾ ਹੈ, ਲੋਹੇ ਦਾ ਕੜਾਹਾ ਵੱਡਾ। ਰਸ ਕਸ ਟੱਟਰ ਪਾਈ ਹੈ, ਜਿਹੜਾ ਗੰਨੇ ਦਾ ਖਿੱਚਿਆ ਰਸ ਹੁੰਦਾ ਉਸ ਨੂੰ ਉਸ ਵੱਡੇ ਕੜਾਹੇ ਵਿੱਚ ਪਾਇਆ ਜਾਂਦਾ, ਤਪੈ ਤੈ ਵਿਲ ਲਾਏ, ਤੇ ਉਹਦੇ ਥੱਲੇ ਅੱਗ ਬਲਦੀ ਹੈ ਤੇ ਉਸ ਵੇਲੇ ਉਹ ਜਿਹੜਾ ਰਸ ਹੈ ਤਪਦਾ ਹੈ, ਗਰਮ ਹੁੰਦਾ ਹੈ ਤੇ ਨਾਲ ਫਿਰ ਜਦੋਂ ਬਹੁਤੀ ਉਸਨੂੰ ਬਹੁਤਾ ਸੇਕ ਦਿੱਤਾ ਜਾਂਦਾ ਹੈ ਤੇ ਫਿਰ ਉਹ ਵਿਰਲਾਪ ਵੀ ਕਰਦਾ, ਵਿੱਚੋਂ ਸ਼ਾਂ ਸ਼ਾਂ ਦੀ ਆਵਾਜ਼ ਆਉਂਦੀ, ਇਹ ਮਨ ਨੂੰ ਰੋਂਦਾ ਹੈ।
ਸੋ ਫੋਗ ਸੰਭਾਲੀ ਹੈ ਦਿੱਚੈ ਅੱਗ ਜਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੇਖ ਲਓ, ਪੀਸੋ ਫੋਗ ਸੰਭਾਲੀਆ, ਜਿਹੜਾ ਫੋਗ ਦਾ ਅਰਥ ਹੁੰਦਾ ਜਿਵੇਂ ਗੰਨੇ ਨੂੰ ਪੀੜਿਆ ਜਾਂਦਾ, ਜਿਹੜਾ ਉਹਦੇ ਪਿੱਛੋਂ ਰਹਿ ਜਾਂਦਾ ਨਾ, ਉਹਨੂੰ ਫੋਗ ਕਹਿੰਦੇ ਨੇ। ਪੀਸੋ ਫੋਗ ਸੰਭਾਲੀਆ, ਜਿਹੜਾ ਉਸਦਾ ਫੋਗ ਹੁੰਦਾ ਹੈ, ਰਸ ਕੱਢ ਕੇ ਪਿੱਛੋਂ ਜਿਹੜਾ ਉਹਦਾ ਬਚਿਆ ਹੋਇਆ, ਉਹ ਜਿਹੜਾ ਕੋਈ ਉਹਦਾ ਹਿੱਸਾ ਹੁੰਦਾ ਹੈ, ਪੀਸੋ ਫੋਗ ਸੰਭਾਲੀਆ, ਉਹਨੂੰ ਵੀ ਕਹਿੰਦੇ ਫਿਰ ਸੰਭਾਲ ਕੇ ਰੱਖਿਆ ਜਾਂਦਾ। ਅਕਸਰ ਇਹ ਹੁਣ ਵੀ ਦੇਖਣ ਦੇ ਵਿੱਚ ਆਉਂਦਾ, ਜਿਹੜੇ ਲੋਕ ਗੁੜ ਕੱਢਦੇ ਨੇ ਨਾ, ਅਤੇ ਜਦੋਂ ਉਹ ਗੰਨਾ ਪੀੜਦੇ ਨੇ, ਰਸ ਕੱਢ ਕੇ ਕੜਾਹੀ ਵਿੱਚ ਪਾਉਂਦੇ ਨੇ, ਉਹਦਾ ਗੁੜ ਬਣਾਉਂਦੇ ਨੇ, ਅਤੇ ਜਿਹੜਾ ਫੋਗ ਹੁੰਦਾ ਹੈ ਉਹਨੂੰ ਬਾਹਰ ਧੁੱਪੇ ਸੁੱਟ ਦਿੰਦੇ ਨੇ, ਅਤੇ ਫਿਰ ਉਹਨੂੰ ਵੀ ਅੱਗ ਵਿੱਚ ਹੀ ਬਾਲਦੇ ਨੇ, ਕਿਉਂਕਿ ਮਿੱਠੇ ਨੂੰ ਅੱਗ ਛੇਤੀ ਪੈਂਦੀ ਹੈ, ਅਤੇ ਇਸ ਤਰ੍ਹਾਂ ਉਹਦਾ ਸੇਕ ਵੀ ਜ਼ਿਆਦਾ ਹੁੰਦਾ। ਪੀਸੋ ਫੋਗ ਸੰਭਾਲੀਏ, ਅਤੇ ਉਸ ਫੋਗ ਨੂੰ ਫਿਰ ਸੰਭਾਲਿਆ ਜਾਂਦਾ ਹੈ, ਦਿੱਚੈ ਅੱਗ ਜਲਾਏ, ਅਤੇ ਗੁਰੂ ਮਹਾਰਾਜ ਕਹਿੰਦੇ ਭਾਈ ਉਸ ਨੂੰ ਫਿਰ ਅੱਗ ਦੇ ਵਿੱਚ ਸਾੜ ਦਿੱਤਾ ਜਾਂਦਾ।
ਨਾਨਕ ਮਿੱਠੇ ਪਤਰੀ ਹੈ ਵੇਖੋ ਲੋਕਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਮਿੱਠਾ ਪਤਰੀਆ, ਪਤਰੀਆ ਦਾ ਅਰਥ ਹੈ ਭਾਈ ਗੰਨਾ, ਵੀ ਜਿਹੜਾ ਮਿੱਠਾ ਮਿੱਠੇ ਰਸ ਵਾਲਾ, ਪਤਰੀਆ ਦਾ ਅਰਥ ਭਾਈ ਉਹ ਜਿਹੜਾ ਪੱਤੀ ਵਾਲਾ, ਪੱਤਰਿਆਂ ਵਾਲਾ ਗੰਨਾ ਸੀ, ਉਹਦੀ ਇਹ ਹਾਲਤ ਹੋਈ। ਵੇਖੋ ਲੋਕਾ ਆਇਆ, ਦੁਨੀਆਂ ਦੇ ਲੋਕੋ ਆ ਕੇ ਵੇਖੋ, ਵੀ ਜਿਹੜਾ ਮਿੱਠਾ ਕਮਾਦ ਸੀ, ਪਤਰੀਆ ਦਾ ਅਰਥ ਵੀ ਉਹ ਕਮਾਦ, ਜਿਹਦੇ ਪਹਿਲਾਂ ਪੱਤੀ ਵੀ ਅਤੇ ਪੱਤਰੇ ਵੀ ਹੁੰਦੇ ਨੇ, ਜਿਹੜਾ ਮਿੱਠਾ ਕਮਾਦ ਸੀ ਉਹਦੀ ਆ ਕੇ ਹਾਲਤ ਵੇਖੋ ਕੀ ਹੋਈ ਹੈ। ਬਾਬਾ ਫਰੀਦ ਜੀ ਨੇ ਆਪਣੀ ਬਾਣੀ ਦੇ ਅੰਦਰ ਜਿਹੜੇ ਪਾਪੀ ਲੋਕ ਨੇ ਉਹਨਾਂ ਨੂੰ ਕਿਹੜੀ ਕਿਹੜੀ ਸਜ਼ਾ ਦਿੱਤੀ ਜਾਂਦੀ ਅਤੇ ਕਿਵੇਂ ਕਿਵੇਂ ਸਜ਼ਾ ਦਿੱਤੀ ਜਾਂਦੀ ਹੈ ਉਹਦੇ ਬਾਰੇ ਕੁਛ ਜ਼ਿਕਰ ਕੀਤਾ। ਬਾਬਾ ਫਰੀਦ ਜੀ ਦੇ ਬਚਨ ਹਨ, ਦੇਹ ਕਪਾਹੈ ਜੇ ਥੀਐ ਜੇ ਸਿਰ ਥੀਆ ਤਿਲਾਹਾ, ਕਮਾਦੈ ਅਰ ਕਾਗਦੈ ਕੁੰਨੇ ਕੋਇ ਲਿਆਹਾ, ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨਾਹਾ। ਇਹ ਪੰਜ ਉਦਾਹਰਣਾਂ ਦਿੱਤੀਆਂ ਨੇ। ਪਹਿਲਾਂ ਕਪਾਹ ਦੀ ਉਦਾਹਰਣ ਦਿੱਤੀ ਆ, ਵੀ ਕਪਾਹ ਵੱਲ ਦੇਖੋ, ਜਦੋਂ ਕਪਾਹ ਉੱਗਦੀ ਹੈ ਤਾਂ ਉਸਨੂੰ ਵੇਲਣਿਆਂ ਵਿੱਚ ਪੀੜਿਆ ਜਾਂਦਾ ਅਤੇ ਫਿਰ ਉਹਨੂੰ ਝੰਬਿਆ ਜਾਂਦਾ ਅਤੇ ਇਸ ਢੰਗ ਦੇ ਨਾਲ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ। ਦੇਹ ਕਪਾਹੈ ਤੇ ਜੇ ਥੀਆ, ਜੇ ਸਿਰ ਥੀਆ ਤਿਲਾਹ, ਅਤੇ ਤਿਲਾਂ ਵੱਲ ਵੀ ਦੇਖ ਲਓ, ਤਿਲ ਕੱਢ ਕੇ ਉਹਨਾਂ ਨੂੰ ਕਿਵੇਂ ਕਹਾਣੀ ਵਿੱਚ ਪੀੜਿਆ ਜਾਂਦਾ ਅਤੇ ਉਹਨਾਂ ਨੇ ਤੀਜੇ ਨੰਬਰ 'ਤੇ ਦ੍ਰਿਸ਼ਟਾਂਤ ਦਿੱਤਾ ਕਮਾਦਾ ਅਰ ਕਾਗਦ, ਵੀ ਜਿਹੜਾ ਕਮਾਦ ਹੈ ਅਤੇ ਉਹਨੂੰ ਵੀ ਦੇਖ ਲਓ ਕਿਵੇਂ ਕਲਾੜੀ ਦੇ ਵਿੱਚ ਪੀੜਿਆ ਜਾਂਦਾ, ਵੇਲਣਿਆਂ ਵਿੱਚ ਪੀੜਿਆ ਜਾਂਦਾ। ਇਹ ਪਾਪੀ ਬੰਦਿਆਂ ਨੂੰ ਸਜ਼ਾਵਾਂ ਦਾ ਜ਼ਿਕਰ ਕੀਤਾ ਹੈ। ਚੌਥੇ ਨੰਬਰ 'ਤੇ ਕਾਗਜ਼ ਦੀ ਉਹਨਾਂ ਨੇ ਉਦਾਹਰਣ ਦਿੱਤੀ ਹੈ, ਜਦੋਂ ਕਾਗਜ਼ ਵੀ ਬਣਾਉਂਦੇ ਨੇ ਅਤੇ ਉਹਨੂੰ ਵੀ ਐਨ ਚੰਗੀ ਤਰ੍ਹਾਂ ਪ੍ਰੈਸ ਕਰਕੇ ਵੇਲਣਿਆਂ ਦੇ ਵਿੱਚੋਂ ਦੀ ਕੱਢਦੇ ਨੇ, ਅਤੇ ਕੁੰਨੇ ਕੋਏ ਲਿਆ, ਅਤੇ ਜਿਹੜੇ ਭੱਠੀ ਵਿੱਚ ਪਏ ਕੋਲੇ ਨੇ ਅਤੇ ਉਹਨਾਂ ਨੂੰ ਕਿਵੇਂ ਸਾੜਿਆ ਜਾਂਦਾ ਅੱਗ ਦੇ ਵਿੱਚ। ਇਹ ਬਈ ਪਾਪੀ ਬੰਦਿਆਂ ਨੂੰ ਸਜ਼ਾਵਾਂ ਇਸ ਤਰ੍ਹਾਂ ਮਿਲਦੀਆਂ ਨੇ। ਅਤੇ ਗੁਰੂ ਮਹਾਰਾਜ ਨੇ ਇੱਥੇ ਉਹ ਕਮਾਦ ਦਾ ਦ੍ਰਿਸ਼ਟਾਂਤ ਦਿੱਤਾ। ਹੁਣ ਇਹਦਾ ਅੰਤਰੀਵ ਅਰਥ ਇਸ ਤਰ੍ਹਾਂ ਮਹਾਂਪੁਰਖ ਕਰਦੇ ਹਨ, ਵੇਖ ਜੇ ਮਿੱਠਾ ਕੱਟਿਆ। ਮਿੱਠਾ ਦਾ ਅਰਥ ਹੈ ਵੀ ਜਿਹੜਾ ਸਰੀਰ ਬਹੁਤ ਪਿਆਰਾ ਸੀ, ਸਰੀਰ ਨਾਲ ਸਾਰੇ ਪਿਆਰ ਕਰਦੇ ਨੇ। ਹਜ਼ੂਰ ਕਹਿੰਦੇ ਨੇ ਵੇਖ ਜੇ ਮਿੱਠਾ ਕੱਟਿਆ, ਵੇਖੋ ਵੀ ਇਸ ਸਰੀਰ ਨੂੰ ਜਿਹਦੇ ਨਾਲ ਬੜਾ ਹੀ ਪਿਆਰ ਕਰਦੀ ਸੀ ਦੁਨੀਆ, ਕਹਿੰਦੇ ਇਹ ਤਾਂ ਖੰਡ ਵਰਗਾ ਹੈ, ਇਹ ਤਾਂ ਸ਼ਹਿਦ ਵਰਗਾ ਮਿੱਠਾ ਹੈ, ਅਤੇ ਕੱਟਿਆ। ਅਤੇ ਜਦੋਂ ਜਮਦੂਤ ਨੇ ਆ ਕੇ ਇਸ ਨੂੰ ਕੱਟਿਆ ਅਤੇ ਕੱਟ ਕੁੱਟ ਬੱਧਾ ਪਾਏ, ਅਤੇ ਫਿਰ ਕੱਟ ਕੇ ਕੁੱਟ ਕੇ ਬੱਧਾ ਪਾਏ, ਅਤੇ ਕਹਿੰਦੇ ਇਸ ਨੂੰ ਜਿਵੇਂ ਉਹ ਭਰੀਆਂ ਬੰਨ ਲਈਦੀਆਂ ਨੇ, ਅਤੇ ਇਸ ਤਰ੍ਹਾਂ ਇਹਨੂੰ ਬੰਨ ਕੇ ਉਹਨਾਂ ਨੇ ਅੱਗੇ ਤੋਰ ਲਿਆ। ਫਿਰ ਕੀ ਹੋਇਆ, ਖੁੰਡਾਂ ਅੰਦਰ ਰੱਖ ਕੇ ਜਮਦੂਤ ਜਦੋਂ ਪਾਪੀ ਮਨੁੱਖ ਨੂੰ ਇੱਥੋਂ ਲੈ ਜਾਂਦੇ ਨੇ, ਅਤੇ ਫਿਰ ਉੱਥੇ ਦਰਗਾਹ ਦੇ ਵਿੱਚ ਵੱਡੇ ਵੱਡੇ ਵੇਲਣੇ ਨੇ, ਅਤੇ ਫਿਰ ਉਹਨਾਂ ਖੁੰਡਾਂ ਦੇ ਵਿੱਚ ਰੱਖ ਕੇ ਦੇਣ ਸੋ ਮੱਲ ਸਜਾਏ, ਜਿਹੜੇ ਮੱਲ ਦਾ ਅਰਥ ਹੈ ਜਿਹੜੇ ਜਮਦੂਤ ਨੇ, ਬੜੇ ਡਾਢੇ ਨੇ, ਬੜੇ ਤਕੜੇ ਨੇ, ਅਤੇ ਫਿਰ ਉਹ ਪਾਪੀਆਂ ਨੂੰ ਸਜ਼ਾ ਦਿੰਦੇ ਨੇ। ਉਹਨਾਂ ਨੂੰ ਕਾਣੀ ਪੀੜਿਆ ਜਾਂਦਾ, ਜਿਵੇਂ ਗੰਨੇ ਨੂੰ ਕਲਾੜੀ ਵਿੱਚ ਪੀੜਿਆ ਜਾਂਦਾ, ਵੇਲਣੇ ਵਿੱਚ ਪੀੜਿਆ ਜਾਂਦਾ, ਇਸੇ ਤਰ੍ਹਾਂ ਜਿਹੜੇ ਮੱਲ ਜਮਦੂਤ ਨੇ, ਬੜੇ ਡਾਢੇ ਨੇ, ਔਰ ਉਹ ਪਾਈ ਪਾਪੀਆਂ ਨੂੰ ਅੱਗੇ ਜਾ ਕੇ ਸਜਾਵਾਂ ਦਿੰਦੇ ਹਨ, ਰਸ ਕਸ ਟੱਟਰ ਪਾਈਏ, ਅਤੇ ਫਿਰ ਉਹਨਾਂ ਦੀ ਜਿਹੜੀ ਆਤਮਾ ਹੈ, ਰੂਹ ਹੈ, ਉਹ ਇੱਕ ਰਸ ਹੈ, ਅਤੇ ਉਹਨੂੰ ਪਾਈ ਟੱਟਰ ਦਾ ਅਰਥ ਹੈ ਕਿ ਨਰਕਾਂ ਦੇ ਵਿੱਚ ਤੇਲ ਦੇ ਕੜਾਹੇ ਉਬਲਦੇ ਨੇ, ਉਹਨਾਂ ਦੇ ਵਿੱਚ ਸੁੱਟਿਆ ਜਾਂਦਾ ਹੈ। ਰਸ ਕਸ ਟੱਟਰ ਪਾਈਏ ਤਪੈ ਤੈ ਵਿਲ ਲਾਏ, ਪਾਪੀ ਜੀਵਾਂ ਦੀ ਰੂਹ ਉੱਥੇ ਸੜਦੀ ਹੈ ਅਤੇ ਨਾਲ ਹਾਲ ਦੁਹਾਈ ਪਾਉਂਦੀ ਵਿਰਲਾਪ ਕਰਦੀ ਹੈ, ਪੀਸੋ ਫੋਗ ਸੰਭਾਲੀਏ। ਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਪਿੱਛੇ ਜਿਹੜਾ ਸਰੀਰ ਹੈ ਫੋਗ ਵਾਂਗੂ ਰਹਿ ਜਾਂਦਾ, ਜਿਵੇਂ ਉਹ ਗੰਨੇ ਦਾ ਰਸ ਕੱਢ ਕੇ ਜਿਹੜਾ ਉਹਦਾ ਉਹਨੂੰ ਪੱਛੀਆਂ ਵੀ ਕਹਿੰਦੇ ਨੇ, ਉਹ ਪੱਛੀਆਂ ਰਹਿ ਜਾਂਦੀਆਂ ਨੇ, ਅਤੇ ਉਹਨੂੰ ਫੋਗ ਲਿਖਿਆ ਹੈ, ਜਿਹੜੀਆਂ ਉਹ ਪੱਛੀਆਂ ਨੇ ਉਹਨਾਂ ਨੂੰ ਵੀ ਸੰਭਾਲਿਆ ਜਾਂਦਾ। ਦਿੱਚੈ ਅੱਗ ਜਲਾਏ, ਭਾਵੇਂ ਸਰੀਰ ਜਦੋਂ ਫੋਗ ਵਾਂਗੂ ਪਿੱਛੇ ਰਹਿ ਜਾਂਦਾ, ਇਹਦੀ ਮਾੜੀ ਮੋਟੀ ਅਖੀਰ 'ਤੇ ਸੰਭਾਲ ਹੁੰਦੀ ਹੈ। ਕਹਿੰਦੇ ਚਲੋ ਹੁਣ ਇਹਦੇ ਇਸ਼ਨਾਨ ਪਾਨ ਕਰਵਾ ਦਿਓ ਅਤੇ ਕੱਪੜੇ ਨਵੇਂ ਪਾ ਦਿਓ, ਅਤੇ ਫਿਰ ਉਹਨੂੰ ਕੀ ਕੀਤਾ ਜਾਂਦਾ, ਦਿੱਚੈ ਅੱਗ ਜਲਾਏ, ਫਿਰ ਉਹਨੂੰ ਵੀ ਚਿਖਾ ਦੀ ਅੱਗ ਦੇ ਵਿੱਚ ਸਾੜ ਦਿੱਤਾ ਜਾਂਦਾ ਹੈ। ਰੂਹ ਅੱਗੇ ਨਰਕਾਂ ਦੇ ਕੜਾਹਿਆਂ ਵਿੱਚ ਜਾ ਕੇ ਸੜਦੀ ਹੈ ਅਤੇ ਸਰੀਰ ਇੱਥੇ ਅੱਗ ਦੇ ਵਿੱਚ ਭੇਟ ਹੋ ਜਾਂਦਾ। ਇਹ ਸਰੀਰ ਦੀ ਹਾਲਤ ਗੁਰੂ ਮਹਾਰਾਜ ਨੇ ਬਿਆਨ ਕੀਤੀ ਹੈ। ਨਾਨਕ ਮਿੱਠਾ ਪਤਰੀ ਹੈ, ਗੁਰੂ ਮਹਾਰਾਜ ਕਹਿੰਦੇ ਇਹ ਜਿਹੜਾ ਵੀ ਬੜਾ ਮਿੱਠਾ ਪਤਰੀਆ ਦਾ ਅਰਥ ਜਿਹੜਾ ਸਰੀਰ ਸੀ ਨਾ, ਅਤੇ ਇਹਦੀ ਇਹ ਹਾਲਤ ਹੁੰਦੀ ਹੈ। ਵੇਖੋ ਲੋਕਾਂ ਆਏ, ਇਹ ਦੁਨੀਆ ਦੇ ਲੋਕੋ ਆ ਕੇ ਵੇਖੋ ਧਿਆਨ ਦੇ ਨਾਲ, ਜੇ ਸਰੀਰ ਦੇ ਨਾਲ ਅਸੀਂ ਬਹੁਤਾ ਮੋਹ ਪਿਆਰ ਕਰਦੇ ਹਾਂ ਨਾ, ਜਿਹਨੂੰ ਖੰਡ ਵਰਗਾ ਮਿੱਠਾ, ਗੰਨੇ ਦੇ ਰਸ ਵਰਗਾ, ਸ਼ਹਿਦ ਵਰਗਾ ਮਿੱਠਾ ਸਮਝਦੇ ਹਾਂ, ਅਖੀਰ 'ਤੇ ਆਹ ਹਾਲਤ ਹੋਣੀ ਹੈ ਇਹਦੀ। ਨਾਨਕ ਮਿੱਠਾ ਪਤਰੀ ਹੈ, ਜਿਹੜਾ ਪਤਰੀਆ ਸ਼ਬਦ ਹੈ ਇਹਦੇ ਬਾਰੇ ਵਿਦਵਾਨਾਂ ਦੇ ਮਤਭੇਦ ਨੇ। ਕੋਈ ਕਹਿੰਦਾ ਨਾਨਕ ਮਿੱਠਾ ਪਤਰੀ ਹੈ, ਜਿਵੇਂ ਮਿੱਠੇ ਗੰਨੇ ਦੀ ਜਿਵੇਂ ਪਤਰੀਆ ਦਾ ਅਰਥ, ਜਿਵੇਂ ਕੋਈ ਇਹਦਾ ਪ੍ਰਤਿਆਵਾ ਲਿਆ ਗਿਆ ਹੈ ਵੀ ਉਹਦੀ ਉਹ ਆ ਕੇ ਦੁਨੀਆ ਦੇ ਲੋਕੋ ਵੇਖੋ, ਪਤਰੀਆ ਦਾ ਅਰਥ ਪ੍ਰਤਿਆਵਾ ਵੀ ਕੀਤਾ। ਅਤੇ ਪਰ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਪਤਰੀਆ ਦਾ ਅਰਥ ਕੀਤਾ ਵੀ ਉੱਨਤੀ ਕਰਨੀ, ਪ੍ਰਗਤੀ ਕਰਨੀ, ਵੀ ਦੇਖ ਲਓ ਜਿਹੜਾ ਮਿੱਠਾ ਗੰਨਾ ਹੈ ਉਸਨੂੰ ਖੰਡ ਬਣਨ ਵਾਸਤੇ, ਅਤੇ ਪਤਰੀਆ ਦਾ ਅਰਥ ਹੈ ਕਿੰਨੀ ਉਸਨੂੰ ਬਈ ਉਹ ਤਰੱਕੀ ਕਰਨ ਵਾਸਤੇ ਮਿਹਨਤ ਕਰਨੀ ਪਈ, ਆ ਕੇ ਦੇਖੋ। ਪਰ ਦੂਸਰਾ ਇਹਦਾ ਅਰਥ ਕੁਛ ਵਿਦਵਾਨਾਂ ਨੇ ਪਤਰੀਆ ਦਾ ਅਰਥ ਇਹ ਵੀ ਕੀਤਾ ਵੀ ਖੁਆਰੀ ਹੋਣੀ, ਜਲੀਲ ਹੋਣਾ। ਪਰ ਇਹ ਨਾਨਕ ਮਿੱਠਾ ਪਤਰੀ ਹੈ, ਪਤਰੀਆ ਦਾ ਅਰਥ ਵੀ ਖੁਆਰ ਹੋਣ ਦੇ ਨਾਲੋਂ ਇਹਦਾ ਇਹ ਅਰਥ ਵਧੇਰੇ ਢੁਕਦਾ ਹੈ। ਨਾਨਕ ਮਿੱਠਾ ਪਤਰੀ ਹੈ, ਪਤਰੀਆ ਦਾ ਅਰਥ ਸਿੱਧਾ ਹੀ ਜਿਹੜਾ ਪਤਰਿਆਂ ਵਾਲਾ ਕਮਾਦ ਹੈ, ਕਮਾਦ ਅਰਥ ਹੀ ਕਰ ਲਈਏ ਉਹ ਵਧੇਰੇ ਢੁਕਦਾ। ਅਤੇ ਦੂਜਾ ਇਹਦਾ ਅਰਥ, ਪਤਰੀਆ ਦਾ ਅਰਥ ਇਹ ਵੀ ਬਣਦਾ ਹੈ ਵੀ ਉਸਦੀ ਹਾਲਤ ਕਿੰਨੀ ਪਤਲੀ ਹੁੰਦੀ ਹੈ। ਨਾਨਕ ਮਿੱਠਾ ਪਤਰੀ ਹੈ, ਪਤਰੀਆ ਦਾ ਅਰਥ ਪਤਲੀ, ਵੀ ਉਹਦੀ ਹਾਲਤ ਗੰਨੇ ਦੀ ਕਿੰਨੀ ਪਤਲੀ ਹੁੰਦੀ ਹੈ ਜਦੋਂ ਉਸਦੇ ਰਸ ਨੂੰ ਵੀ ਕੜਾਹੇ ਵਿੱਚ ਪਾ ਕੇ ਸਾੜਿਆ ਜਾਂਦਾ ਅਤੇ ਉਹਦਾ ਫੋਗ ਵੀ ਅੱਗ ਵਿੱਚ ਸਾੜਿਆ ਜਾਂਦਾ, ਉਹਦੀ ਹਾਲਤ ਕਿੰਨੀ ਪਤਲੀ ਪੈ ਜਾਂਦੀ ਹੈ। ਇਹ ਦੁਨੀਆਂ ਦੇ ਲੋਕੋ ਆ ਕੇ ਵੇਖੋ, ਇਸੇ ਤਰ੍ਹਾਂ ਪਾਪੀ ਲੋਕਾਂ ਨੂੰ ਅੱਗੇ ਵੀ ਅਤੇ ਇੱਥੇ ਵੀ ਸਜਾਵਾਂ ਮਿਲਦੀਆਂ ਹਨ।
ਪਵੜੀ ਇੱਕ ਨਾ ਮਰਨ ਨਾ ਚਿੱਤ ਆਸ ਕਹਿਣੇ ਰਿਆ।
ਹੁਣ ਪੌੜੀ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਇਹੋ ਜਿਹੇ ਵੀ ਲੋਕ ਨੇ ਜਿਨ੍ਹਾਂ ਨੂੰ ਮਰਨਾ ਚੇਤੇ ਹੀ ਨਹੀਂ, ਆਸ ਘਨੇਰਿਆ, ਉਹ ਹੋਰ ਬਹੁਤੇ ਜੀਵਨ ਦੀ ਆਸ ਕਰਦੇ ਨੇ ਵੀ ਅਸੀਂ ਬਹੁਤਾ ਚਿਰ ਸੰਸਾਰ ਦੇ ਵਿੱਚ ਰਹੀਏ, ਬਹੁਤਾ ਧਨ ਇਕੱਠਾ ਕਰੀਏ, ਬਹੁਤਾ ਹੋਰ ਕੁਛ ਇਕੱਠਾ ਕਰੀਏ, ਇਉਂ ਬਹੁਤ ਹੀ ਆਸ ਹੀ ਕਰਦੇ ਫਿਰਦੇ ਹਨ।
ਮਰ ਮਰ ਜੰਮਹਿ ਨਿਤ ਕਿਸੈ ਨਾ ਕੇਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਕਿਸੇ ਗੁਰੂ ਪੀਰ ਦੇ ਨਹੀਂ ਬਣਦੇ, ਮਰ ਮਰ ਜੰਮੈ ਨਿਤ, ਉਹ ਤੇ ਭਾਈ ਰੋਜ਼ ਰੋਜ਼ ਮਰ ਮਰ ਕੇ ਜੰਮਦੇ ਨੇ। ਇਹਦਾ ਮਤਲਬ ਇਹ ਹੈ ਜਿਹੜੇ ਗੁਰੂ ਵਾਲੇ ਨੇ ਵੀ ਉਹ ਤਾਂ ਇੱਕੋ ਵਾਰੀ ਹੀ ਮਰਦੇ ਨੇ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਪੀ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਪਰ ਜਿਹੜੇ ਨਗੂਰੇ ਨੇ, ਜਿਹੜੇ ਕਿਸੇ ਗੁਰੂ ਪੀਰ ਦੇ ਨਹੀਂ ਬਣੇ, ਉਹ ਤਾਂ ਭਾਈ ਰੋਜ਼ ਰੋਜ਼ ਜੰਮਦੇ ਮਰਦੇ ਰਹਿੰਦੇ ਨੇ। ਇਸੇ ਲਈ ਸਿਆਣੇ ਪੁਰਸ਼ਾਂ ਨੇ ਆਖਿਆ ਜਿਹੜੇ ਸੂਰਮੇ ਨੇ ਉਹ ਤਾਂ ਇੱਕ ਦਿਨ ਹੀ ਮਰਦੇ ਨੇ ਅਤੇ ਅਮਰ ਹੋ ਜਾਂਦੇ ਨੇ, ਅਤੇ ਜਿਹੜੇ ਬੁਜਦਲ ਨੇ ਉਹ ਰੋਜ਼ ਹੀ ਮਰਦੇ ਨੇ, ਅਨੇਕਾਂ ਵਾਰ ਮਰਦੇ ਨੇ। ਉਹਨਾਂ ਦੀ ਆਤਮਾ ਇੰਨੀ ਕਮਜ਼ੋਰ ਹੁੰਦੀ ਹੈ ਅਤੇ ਰੋਜ਼ ਹੀ ਮਰਨ ਦਾ ਭੈ ਉਹਨਾਂ ਦੇ ਮਨ ਉੱਤੇ ਛਾਇਆ ਰਹਿੰਦਾ ਹੈ।
ਆਪ ਨੜੈ ਮਨ ਚਿਤ ਕਹਿਣ ਚੰਗੇਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਐਸੇ ਹੰਕਾਰੀ ਲੋਕ ਨੇ, ਮਨਮੁੱਖ ਲੋਕ ਨੇ, ਆਪਣੇ ਮਨ ਅਤੇ ਚਿੱਤ ਵਿੱਚ ਕਹਿਣ ਚੰਗੇਰਿਆ ਅਤੇ ਆਪਣੇ ਆਪ ਨੂੰ ਬੜਾ ਚੰਗਾ ਆਖਦੇ ਨੇ ਵੀ ਸਾਡੇ ਵਰਗਾ ਹੋਰ ਕੋਈ ਦੁਨੀਆਂ ਵਿੱਚ ਜੰਮਿਆ ਹੀ ਨਹੀਂ। ਇਹ ਮਨਮੁੱਖਾਂ ਦੀ ਗੱਲ ਹੈ, ਉਹ ਆਪਣੇ ਆਪ ਨੂੰ ਬਹੁਤ ਉੱਚਾ ਤੇ ਬਹੁਤ ਚੰਗਾ ਗਿਣਦੇ ਹਨ।
ਜਮ ਰਾਜੈ ਨਿਤ ਨਿਤ ਮਨ ਮੁਖ ਹੇਰਿਆ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਐਸੇ ਮਨਮੁਖ ਨੇ ਤੇ ਜਿਹੜਾ ਜਮ ਰਾਜ ਹੈ ਉਹਨਾਂ ਨੂੰ ਰੋਜ਼ ਰੋਜ਼ ਵੇਖਦਾ ਹੈ, ਜੋ ਕੁਝ ਉਹ ਕਰਦੇ ਨੇ ਨਾ ਉਹਨਾਂ ਦੀ ਨਿਗਰਾਨੀ ਕਰਦਾ ਹੈ ਤੇ ਜਦੋਂ ਸਮਾਂ ਆਉਂਦਾ ਹੈ ਤੇ ਫਿਰ ਉਹਨਾਂ ਨੂੰ ਸਜਾਵਾਂ ਵੀ ਮਿਲਦੀਆਂ ਹਨ।
ਮਨ ਮੁਖ ਲੂਣ ਹਾਰਾਮ ਕਿਆ ਨਾ ਜਾਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਮਨਮੁਖ ਆਦਮੀ ਉਹ ਤੇ ਨਿਮਕ ਹਰਾਮੀ ਹੈ, ਉਹ ਨਿਮਕ ਖਾ ਕੇ ਹਰਾਮ ਕਰਦਾ। ਚਾਹੀਦਾ ਤੇ ਇਹ ਹੈ ਨਾ ਜਿਹਦਾ ਨਿਮਕ ਖਾਈਏ ਉਹਦਾ ਫਿਰ ਹਲਾਲ ਕਰੀਏ, ਉਹਦਾ ਕੰਮ ਵੀ ਕਰੀਏ, ਪਰ ਇਹ ਦੇਖ ਲਓ ਮਨਮੁਖ ਲੋਕ ਇਹ ਲੂਣ ਖਾ ਕੇ ਹਰਾਮ ਕਰਦੇ ਨੇ। ਲੂਣ ਖਾਏ ਕਰਹਿ ਹਰਾਮ ਖੋਰੀ, ਕਿਆ ਨਾ ਜਾਣਿਆ ਇਹਨਾਂ ਨੇ ਵਾਹਿਗੁਰੂ ਦੇ ਕੀਤੇ ਪਰਉਪਕਾਰ ਨੂੰ ਜਾਣਿਆ ਹੀ ਨਹੀਂ ਹੈ।
ਵਧੇ ਕਰਨ ਸਲਾਮ ਖਸਮ ਨਾ ਪਾਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਜਮਦੂਤ ਆ ਕੇ ਬੰਨ ਲੈਂਦੇ ਨੇ ਗਲ ਵਿੱਚ ਸੰਗਲ ਪਾ ਕੇ, ਜਿਵੇਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਲਿਖਿਆ ਹੈ, ਵੱਡਾ ਹੋਆ ਦੁਨੀਦਾਰ ਗਲ ਸੰਗਲ ਬੰਧ ਚਲਾਇਆ। ਵੀ ਜਿਹੜੇ ਵੱਡੇ ਜਿਹੜੇ ਲੋਕ ਨੇ ਨਾ ਮਾਇਆਤਾਰੀ ਅਤੇ ਬੜੇ ਹੰਕਾਰੀ ਬੜੇ ਬੜੇ ਲੀਡਰ ਅਤੇ ਜਥੇਦਾਰ ਬਣੇ ਹੋਏ ਉਹਨਾਂ ਦੀ ਅਖੀਰ ਅਤੇ ਹਾਲਤ ਇਹ ਹੁੰਦੀ ਹੈ, ਵੱਡਾ ਹੋਆ ਦੁਨੀਦਾਰ। ਵੀ ਜਦੋਂ ਦੁਨੀਆਦਾਰ ਵੱਡਾ ਹੁੰਦਾ ਹੈ ਅਤੇ ਫਿਰ ਜਮਦੂਤ ਗਲ ਵਿੱਚ ਸੰਗਲ ਪਾ ਕੇ ਅੱਗੇ ਲੈ ਕੇ ਜਾਂਦੇ ਨੇ। ਵੱਧੇ ਕਾਰਨ ਸਲਾਮ, ਜਦੋਂ ਜਮਦੂਤ ਸੰਗਲਾਂ ਨਾਲ ਬੰਨ ਲੈਂਦੇ ਨੇ ਅਤੇ ਫਿਰ ਉਹ ਸਲਾਮਾਂ ਕਰਦੇ ਨੇ ਵੀ ਹੁਣ ਸਾਨੂੰ ਛੱਡ ਦਿਓ, ਹੁਣ ਅਸੀਂ ਤੁਹਾਡੀ ਮਿਹਨਤ ਕਰਦੇ ਹਾਂ, ਖਸਮ ਨਾ ਭਾਣੇ ਹਾਂ। ਪਰ ਸਤਿਗੁਰੂ ਕਹਿੰਦੇ ਹੁਣ ਮਾਲਕ ਨੂੰ ਇਹ ਗੱਲ ਪਾਉਂਦੀ ਹੀ ਨਹੀਂ ਹੈ। ਜਦੋਂ ਪਹਿਲਾਂ ਨੇ ਕੋਈ ਚੰਗਾ ਕੰਮ ਕੀਤਾ, ਪਹਿਲਾਂ ਨੇ ਮੌਕਾ ਸੰਭਾਲਿਆ ਅਤੇ ਜਦੋਂ ਜਮਾਂ ਨੇ ਫੜ ਕੇ ਬੰਨ ਹੀ ਲਿਆ, ਉਸ ਵੇਲੇ ਸਲਾਮਾਂ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੈ। ਜਿਵੇਂ ਕੋਈ ਚੋਰ ਡਾਕੂ ਚੋਰੀ ਕਰਦਾ ਮੌਕੇ 'ਤੇ ਫੜਿਆ ਜਾਵੇ ਅਤੇ ਫਿਰ ਉਹ ਪੁਲਿਸ ਵਾਲਿਆਂ ਦੀਆਂ ਮਿੰਨਤਾਂ ਕਰਦਾ, ਉਹਨਾਂ ਨੂੰ ਸਲਾਮਾਂ ਕਰਦਾ ਵੀ ਮੈਨੂੰ ਛੱਡ ਦਿਓ। ਪਰ ਜਿਹੜਾ ਮੌਕੇ 'ਤੇ ਚੋਰ ਡਾਕੂ ਫੜਿਆ ਜਾਂਦਾ ਉਹ ਕਦੋਂ ਲਿਹਾਜ਼ ਕਰਦੇ ਨੇ? ਇਸ ਲਈ ਸਤਿਗੁਰੂ ਕਹਿੰਦੇ ਨੇ ਜਿਹੜਾ ਜੀਵ ਹੈ ਜਮਾਂ ਦਾ ਇਹ ਬੰਨਿਆ ਹੋਇਆ ਫਿਰ ਉਹ ਸਲਾਮਾਂ ਕਰਦਾ, ਪਰ ਮਾਲਕ ਨੂੰ ਇਹ ਗੱਲ ਮਨਜ਼ੂਰ ਨਹੀਂ ਹੈ।
ਸੱਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ। ਗੁਰਮੁਖੋ ਜਿਹੜੇ ਉਹ ਸਾਹਿਬ ਮਾਲਕ ਦੇ ਮਨ ਨੂੰ ਭਾ ਜਾਂਦੇ ਨੇ, ਸੱਚ ਮਿਲੇ ਮੁਖ ਨਾਮ, ਉਹਨਾਂ ਨੂੰ ਮੁਖ ਦੇ ਵਿੱਚ ਸੱਚਾ ਨਾਮ ਪ੍ਰਾਪਤ ਹੁੰਦਾ ਹੈ। ਉਹ ਹਰ ਵੇਲੇ ਆਪਣੇ ਮੁਖ ਤੋਂ ਵਾਹਿਗੁਰੂ 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 ਜਪਦੇ ਨੇ ਤੇ ਫਿਰ ਉਹੀ ਸਾਹਿਬ ਦੇ ਮਨ ਨੂੰ ਭਾਉਂਦੇ ਹਨ।
ਕਰ ਸਨ ਤਖਤ ਸਲਾਮ ਲਿਖਿਆ ਭਾਵ ਸੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਰ ਸਨ ਤਖਤ ਸਲਾਮ, ਤੇ ਭਾਈ ਉਹ ਤਖਤ ਬਹਿੰਦੇ ਨੇ, ਉਹ ਰੱਬ ਦੇ ਸਿੰਘਾਸਨ ਤੇ ਬਹਿੰਦੇ ਨੇ। ਪਾਤਸ਼ਾਹ ਉਹਨਾਂ ਨੂੰ ਆਪਣਾ ਰਾਜ ਪਾਕ ਪਾਤਸ਼ਾਹੀ ਵੀ ਦੇ ਦਿੰਦਾ ਹੈ। ਤੇ ਕਰ ਸਨ ਤਖਤ ਸਲਾਮ, ਉਹਨਾਂ ਤਖਤ ਤੇ ਬੈਠਿਆਂ ਨੂੰ ਉਹਨਾਂ ਨੂੰ ਪਾਈ ਸਾਰੇ ਲੋਕ ਸਲਾਮ ਕਰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ। ਜਦੋਂ ਰੱਬੀ ਸਿੰਘਾਸਨ ਤੇ ਜਾ ਕੇ ਬੈਠਦੇ ਨੇ, ਅਬ ਤੋਂ ਜਾਏ ਚਰੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਤੇ ਫਿਰ ਦੁਨੀਆਂ ਦੇ ਲੋਕ ਸਾਰੇ ਉਹਨਾਂ ਨੂੰ ਸਲਾਮ ਕਰਦੇ ਨੇ, ਨਮਸਕਾਰਾਂ ਕਰਦੇ ਨੇ। ਲਿਖਿਆ ਪਾਵ ਸੀ, ਤੇ ਭਾਈ ਜੋ ਵਾਹਿਗੁਰੂ ਨੇ ਉਹਨਾਂ ਦੇ ਮੱਥੇ ਤੇ ਲੇਖ ਲਿਖਿਆ ਹੈ ਉਹੀ ਫਲ ਉਹਨਾਂ ਨੇ ਪ੍ਰਾਪਤ ਕੀਤਾ ਹੈ, ਤੇ ਉਹੀ ਭਾਈ ਅੱਗੇ ਨੂੰ ਪ੍ਰਾਪਤ ਕਰਨਗੇ। ਤੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਮਨ ਨੂੰ ਪਾ ਜਾਂਦੇ ਨੇ ਉਹਨਾਂ ਨੂੰ ਦਰਗਾਹੀ ਪਾਤਸ਼ਾਹੀਆਂ ਪ੍ਰਾਪਤ ਹੁੰਦੀਆਂ ਨੇ, ਤੇ ਅੱਗੇ ਜਾ ਕੇ ਵੀ ਉਹਨਾਂ ਦਾ ਸਤਿਕਾਰ ਹੁੰਦਾ ਹੈ। ਰੇਰੇ ਦਰਗਾਹ ਹੈ ਕਹਿ ਨਾ ਕਹੋ ਆਓ ਬੈਠ ਆਦਰ ਸ਼ੁਭ ਦੇਊ। ਤੇ ਜਿਹੜੇ ਪਾਪੀ ਨੇ ਤੇ ਉਹਨਾਂ ਨੂੰ ਭਾਈ ਜੰਮਣ ਦੀਆਂ ਸਜਾਵਾਂ ਸਹਾਰਨੀਆਂ ਪੈਂਦੀਆਂ ਨੇ। ਇਉਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸੁੰਦਰ ਅਤੇ ਵੈਰਾਗਮਈ ਉਪਦੇਸ਼ ਅਤੇ ਬੜੇ ਸੋਹਣੇ ਅਲੰਕਾਰਾਂ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ। ਆਪਾਂ ਸੁਣਿਆ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੱਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ, ਕਰਸਨ ਤਖਤ ਸਲਾਮ ਲਿਖਿਆ ਪਾਵ ਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।